ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਪੌੜੀ ਦੂਜੀ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੂਲ ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀ ਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਣ। ਅਰਥ, ਇਹ ਵਾਹਿਗੁਰੂ ਇਹ ਜੋ ਕੁਦਰਤ ਤੁਸਾਂ ਨੇ ਸਾਜੀ ਹੈ, ਇਸ ਵਿੱਚ ਜੋ ਰਚੇ ਗਏ ਸਾਮਾਨ ਦਿਸ ਰਹੇ ਹਨ, ਉਹ ਤੇਰੇ ਰਚੇ ਹੋਏ ਹੋਣ ਕਰਕੇ ਅਤੇ ਤੇਰੇ ਆਸਰੇ ਕਾਇਮ ਹੋਣ ਕਰਕੇ ਸੱਚੇ ਹਨ। ਹੁਣ ਵੇਰਵਾ ਐਵੇਂ ਦੱਸਦੇ ਹਨ, ਇਹ ਸ੍ਰਿਸ਼ਟੀ ਦੇ ਖੰਡ ਤੇਰੇ ਰਚੇ ਹੋਏ ਹਨ ਸੋ ਸੱਚੇ ਹਨ, ਅਤੇ ਤੇਰੇ ਬ੍ਰਹਿਮੰਡ ਵੀ ਸੱਚੇ ਹਨ। ਹਰ ਇੱਕ ਰਚੇ ਹੋਏ ਹੋਣ ਕਰਕੇ ਸਾਰੇ ਲੋਕ ਵੀ ਸੱਚੇ ਹਨ, ਅਤੇ ਇਹਨਾਂ ਵਿੱਚ ਦੇ ਸਾਰੇ ਆਕਾਰ ਵਾਲੇ ਵੀ ਸੱਚੇ ਹਨ, ਕਿਉਂਕਿ ਤੇਰੇ ਉਹ ਸਾਰੇ ਵਿਚਾਰ ਜਿਨ੍ਹਾਂ ਨਾਲ ਤੂੰ ਇਹ ਸਾਰੇ ਕੌਤਕ ਕੀਤੇ ਹਨ ਸੱਚੇ ਹਨ, ਸੋ ਤੇਰੇ ਕੀਤੇ ਹੋਏ ਵੀ ਸਭ ਸੱਚੇ ਹਨ। ਤੇਰਾ ਦਰਬਾਰ ਸੱਚਾ ਹੈ, ਅਤੇ ਆਪਣੀ ਰਚੀ ਨੂੰ ਪ੍ਰਬੰਧ ਵਿੱਚ ਤੋਰਨ ਲਈ ਤੇਰਾ ਅਮਰ ਵੀ ਸੱਚਾ ਹੈ, ਤੇਰਾ ਹੁਕਮ ਵੀ ਸੱਚਾ ਹੈ, ਤੇਰਾ ਫੁਰਮਾਨ ਵੀ ਸੱਚਾ ਹੈ। ਮੂਲ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਪਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜਮੈ ਸੋ ਕੱਚ ਨਿਕੱਚ। ਅਰਥ, ਜੀਵਾਂ 'ਤੇ ਤੇਰਾ ਪ੍ਰਸਾਦ ਅਰਥਾਤ ਤੇਰਾ ਫਜ਼ਲ ਸੱਚਾ ਹੈ, ਇਹੋ ਨਿਸ਼ਾਨ ਸੱਚਾ ਹੈ ਜਿਸ ਨਾਲ ਜੀਵਾਂ ਨੇ ਬਚਣਾ ਹੈ। ਉਹ ਲੱਖਾਂ ਕਰੋੜਾਂ ਵੀ ਸੱਚੇ ਹਨ ਜੋ ਤੈਨੂੰ ਆਖਦੇ ਭਾਵ ਸਿਮਰਦੇ ਹਨ, ਇਹ ਸਾਰੇ ਹੀ ਸੱਚੇ ਹਨ ਪਰ ਤੇਰੇ ਤਾਣ ਕਰਕੇ, ਅਤੇ ਸਾਰੇ ਹੀ ਸੱਚੇ ਹਨ ਪਰ ਤੇਰੇ ਜ਼ੋਰ ਕਰਕੇ। ਹੇ ਕਰਤਾ, ਤੇਰੀ ਸਿਫਤ ਸੱਚੀ ਹੈ ਅਤੇ ਤੇਰੀ ਸਲਾਹ ਸੱਚੀ ਹੈ, ਐਂ ਹੈ ਸੱਚੇ ਪਾਤਸ਼ਾਹ, ਤੇਰੀ ਕੁਦਰਤ ਵੀ ਸੱਚੀ ਹੈ, ਇਹ ਸਾਰੇ ਸੱਚ ਦੇ ਜ਼ੋਰ ਅਤੇ ਤਾਣ ਆਸ਼ਰਿਤ ਹੋਣ ਕਰਕੇ ਸੱਚੇ ਹਨ, ਪਰ ਇਹਨਾਂ ਸਾਰਿਆਂ ਦਾ ਆਧਾਰ ਸੱਚ ਜਾਂ ਸੱਚ ਦਾ ਸੱਚ ਤੂੰ ਆਪ ਹੈ। ਹੇ ਨਾਨਕ, ਜੋ ਇਸ ਸੱਚ ਨੂੰ ਧਿਆਉਂਦੇ ਹਨ ਉਹ ਇਸ ਸੱਚ ਨੂੰ ਪ੍ਰਾਪਤ ਹੋ ਕੇ ਸੱਤੇ ਸਰੂਪ ਹੋ ਜਾਂਦੇ ਹਨ, ਪਰ ਜੋ ਮਰਨ ਜੰਮਣ ਵਾਲੇ ਅਧਿਕ ਅਧੇਦ ਰੂਪ ਵਿੱਚ ਹਨ ਅਤੇ ਆਪ ਨੂੰ ਆਧਾਰ ਰੂਪ ਸੱਚ ਮੰਨ ਰਹੇ ਹਨ, ਉਹ ਕੱਚਿਆਂ ਤੋਂ ਵੀ ਕੱਚੇ ਹਨ, ਕਿਉਂਕਿ ਉਹਨਾਂ ਦੀ ਮਨੋਤ ਅਸਤ ਹੈ। ਭਾਵ, ਇਹ ਸਲੋਕ ਪੌੜੀ ਵਿੱਚ ਇੱਕ ਦਿਆਏ ਭਾਵ ਨੂੰ ਸਪਸ਼ਟ ਕਰਨ ਲਈ ਇੱਕ ਪ੍ਰਮਾਣ ਹੈ ਕਿ ਕੁਦਰਤ ਦੇ ਦੂਜੇ ਹੁੰਦੇ ਹੋਇਆਂ ਵੀ ਉਹ ਸੁਤੰਤਰ ਦੂਜੀ ਨਹੀਂ ਹੈ, ਕਿਉਂਕਿ ਉਹ ਉਸ ਸੱਚ ਦੇ ਸੱਚ ਸਦਾ ਸੱਚ ਦੀ ਰਚੀ ਹੋਈ ਅਤੇ ਉਸ ਦੇ ਆਸਰੇ ਕਾਇਮ ਹੈ। ਇਹ ਸਲੋਕ ਇਸ ਪਰਥਾਏ ਰਚਿਆ ਗਿਆ, ਇਸ ਦੇ ਭਾਵ 'ਤੇ ਐਵੇਂ ਪ੍ਰਤੀਤ ਦਿੰਦਾ ਹੈ ਕਿ ਕੋਈ ਵਾਚਯ ਗਿਆਨੀ ਆਪਣੇ ਆਪ ਨੂੰ ਸੱਤਿਅ ਸਰੂਪ ਕਹਿ ਰਿਹਾ ਹੈ ਅਤੇ ਉਪਨਿਕਤ ਦਾ ਇਹ ਵਾਕ ਪੇਸ਼ ਕਰ ਰਿਹਾ ਹੈ, ਜਿਵੇਂ ਡੋਰਾ ਆਪਣੇ ਫੈਲਾਏ ਜਾਲ ਦੀਆਂ ਤਾਰਾਂ ਵਿੱਚ ਵਿਚਰਦਾ ਹੈ, ਜਿਵੇਂ ਅਗਨੀ ਤੋਂ ਨਿੱਕੀਆਂ ਚੰਗਿਆੜੀਆਂ ਉੱਠਦੀਆਂ ਹਨ। ਇਸੀ ਤਰ੍ਹਾਂ ਆਤਮ ਬ੍ਰਹਮ ਤੋਂ ਸਾਰੇ ਇੰਦਰੀ, ਸਾਰੇ ਲੋਕ, ਸਾਰੇ ਦੇਵਤਾ, ਸਾਰੇ ਪ੍ਰਾਣਧਾਰੀ ਅਥਵਾ ਮਹਾਂਭੂਤ ਨਿਕਲਦੇ ਹਨ, ਉਸ ਦਾ ਨਾਮ ਹੈ ਸੱਚ ਦਾ ਸੱਚ। ਇਸੀ ਤਰ੍ਹਾਂ ਨਿਸ਼ਚੇ ਕਰਕੇ ਇਹ ਇੰਦਰੀ ਸੱਚੇ ਹਨ, ਪਰ ਇਹਨਾਂ ਸਾਰਿਆਂ ਵਿੱਚ ਇਹ ਬ੍ਰਹਮ ਸੱਚ ਹੈ। ਗੁਰੂ ਸਾਹਿਬ ਉਸ ਵਾਚੇ ਗਿਆਨੀ ਨੂੰ ਸੰਬੋਧ ਕਰਦੇ ਹੋਏ ਸਾਰੇ ਰਚੇ ਹੋਏ ਸਮਾਨ, ਸਾਰੇ ਸਾਈਂ ਸੰਬੰਧੀ ਮਾਮਲੇ ਗਿਣ ਕੇ ਕਹਿੰਦੇ ਹਨ ਕਿ ਇਹ ਸਾਰੇ ਸੱਚੇ ਹਨ, ਕਿਉਂਕਿ ਉਹ ਸੱਚੇ ਪਾਤਸ਼ਾਹ ਦੇ ਤਾਣ ਅਤੇ ਜ਼ੋਰ ਦੇ ਆਸ਼ਰਿਤ ਕਾਇਮ ਹਨ। ਪਰ ਨਿਸ਼ਚੇ ਜਾਣੋ ਕਿ ਸੱਚ ਦਾ ਸੱਚ ਸਾਰੇ ਸੱਚਿਆਂ ਦਾ ਆਧਾਰ ਰੂਪ ਸੱਚ ਉਹ ਆਪ ਹੈ। ਬਾਕੀ ਰਿਹਾ ਤੂੰ, ਸੋ ਤੂੰ ਕੱਚਿਆਂ ਤੋਂ ਕੱਚਾ ਹੈ, ਕਿਉਂਕਿ ਸੱਤੇ ਸਰੂਪ ਉਹ ਹੋ ਸਕਦਾ ਹੈ ਜੋ ਸੱਚ ਦੇ ਸੱਚ ਨੂੰ ਪ੍ਰਾਪਤ ਹੋ ਚੁੱਕਾ ਹੈ। ਪ੍ਰਾਪਤ ਉਹ ਕਹੀਦਾ ਹੈ ਜੋ ਸੱਚੇ ਦੀ ਧਾਰਨਾ ਵਿੱਚ ਰਹਿੰਦਾ ਹੈ, ਉਸ ਅਮਰ ਪਦ ਤੋਂ ਉਰੇ ਰਿਹਾ ਜੀਵ ਜੋ ਜੰਮਣ ਮਰਨ ਦੇ ਗੇੜ ਵਿੱਚ ਹੈ ਅਤੇ ਜੋ ਆਪ ਨੂੰ ਸੱਤੇ ਸਰੂਪ ਕਹਿ ਰਿਹਾ ਹੈ, ਨਿਸ਼ਚੇ ਕੱਚਾ ਹੈ ਕਿਉਂਕਿ ਉਸ ਦੀ ਮਨੋਤ ਅਸਤ ਹੈ। ਪਿਛਲੇ ਅੰਕ ਵਿੱਚ ਵਾਹਿਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਿਹਾ ਹੈ। ਇਸ ਅੰਕ ਵਿੱਚ ਉਹ ਸੱਚੇ ਪਾਤਸ਼ਾਹ ਦੇ ਨਾਮ, ਗੁਣ, ਜ਼ਾਤ ਅਤੇ ਕਰਮ ਨੂੰ ਵਿਸ਼ੇਸ਼ ਵਰਣਨ ਕੀਤਾ ਹੈ ਕਿ ਉਹ ਸੱਚੇ ਪਾਤਸ਼ਾਹ ਦੀਆਂ ਇਹ ਚਾਰੇ ਚੀਜ਼ਾਂ ਸੰਪੂਰਨ ਹਨ ਜਿਹੜੀਆਂ ਕਿ ਸੰਸਾਰਕ ਪਾਤਸ਼ਾਹਾਂ ਵਿੱਚ ਉਰੀਆਂ ਰਹਿ ਜਾਂਦੀਆਂ ਹਨ। ਮੂਲ ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨਿਹਚਲ ਥਾਉਂ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੁੱਝੈ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਅਰਥ, ਉਹ ਰਚਣਹਾਰ ਦੀ ਵਡਿਆਈ ਵੱਡੀ ਹੈ ਕਿਉਂਕਿ ਉਸਦਾ ਨਾਮ ਵੱਡਾ ਹੈ। ਨਾਮ ਵੱਡਾ ਇਸ ਕਰਕੇ ਹੈ ਕਿ ਜੀਵਾਂ ਨੂੰ ਸਾਈਂ ਨਾਲ ਮੇਲ ਦਿੰਦਾ ਹੈ। ਫਿਰ ਉਸਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਕਿ ਉਸਦਾ ਨਿਆਂ ਸੱਚਾ ਹੈ। ਉਸਦੀ ਵਡਿਆਈ ਵੱਡੀ ਹੈ ਕਿ ਉਸਦਾ ਆਸਣ ਅਟਲ ਹੈ। ਫਿਰ ਉਸਦੀ ਵਡਿਆਈ ਵੱਡੀ ਹੈ ਕਿ ਉਹ ਸਭ ਦੇ ਬੋਲਣ ਨੂੰ ਸਮਝਦਾ ਹੈ, ਨਾ ਕੇਵਲ ਬੋਲਣ ਨੂੰ ਸਗੋਂ ਉਹ ਸਭਨਾਂ ਦੇ ਦਿਲਾਂ ਦੇ ਭਾਵ ਮਾਤਰ ਨੂੰ ਵੀ ਬੁੱਝ ਲੈਂਦਾ ਹੈ। ਇਹ ਉਸ ਤੋਂ ਵੀ ਵੱਡੀ ਵਡਿਆਈ ਹੈ। ਨਾਉਂ, ਨਿਆਂ, ਅਟਲਤਾ ਅਤੇ ਅੰਤਰਯਾਮਤਾ ਦੇ ਪੱਖ ਦੱਸ ਕੇ ਹੁਣ ਬਖਸ਼ਿਸ਼ ਦੇ ਪੱਖ ਤੋਂ ਵੱਡੇ ਦੱਸਦੇ ਹਨ। ਬਖਸ਼ਿਸ਼ ਕਰਨੀ ਹੋਵੇ ਤਾਂ ਉਹ ਕਿਸੇ ਨੂੰ ਪੁੱਛ ਕੇ ਨਹੀਂ ਕਰਦਾ। ਇਹ ਇੱਕ ਹੋਰ ਉਸਦੀ ਵਡਿਆਈ ਦੀ ਵੱਡਤ ਹੈ। ਨਿਆਂ ਅਤੇ ਬਖਸ਼ਿਸ਼ ਦੀਆਂ ਅਦੁੱਤੀ ਸਿਫਤਾਂ ਕਰਕੇ ਵੱਡੇ ਦੱਸਦੇ ਹੋਏ ਹੁਣ ਉਸਦੀ ਜ਼ਾਤ ਦੀ ਵੱਡੇ ਦੱਸਦੇ ਹਨ ਕਿ ਉਹ ਇਸ ਕਰਕੇ ਵੱਡਾ ਹੈ ਕਿ ਉਹ ਆਪੇ ਆਪ ਹੈ। ਭਾਵੇਂ ਕਿ ਸਿਫਾਤੀ ਤੌਰ 'ਤੇ ਜਿਵੇਂ ਵੱਡਾ ਹੈ, ਜ਼ਾਤੀ ਤੌਰ 'ਤੇ ਵੀ ਵੱਡਾ ਹੈ। ਉਹ ਕਾਇਮ ਬਿਲਜ਼ਾਤ ਹੈ। ਨਾਨਕ, ਉਸ ਵੱਡੇ ਦੀ ਕਾਰ ਦਾ ਵਰਣਨ ਨਹੀਂ ਹੋ ਸਕਦਾ। ਜੋ ਉਸਨੇ ਕੀਤਾ ਹੈ ਅਤੇ ਜੋ ਉਸਨੇ ਕਰਨਾ ਹੈ ਸਭ ਉਸਦੀ ਆਪਣੀ ਰਜ਼ਾ ਮਰਜ਼ੀ ਦੇ ਅਧੀਨ ਹੈ। ਕਰਤਾਰ ਪੂਰਨ ਹੈ। ਜੋ ਕੁਛ ਉਹ ਕਰਦਾ ਹੈ ਉਹ ਵੀ ਪੂਰਨ ਹੁੰਦਾ ਹੈ। ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਸਰਬ ਰਜਾਏ ਪਰ ਹੁਣ ਦੂਸਰੇ ਸਤਿਗੁਰਾਂ ਦਾ ਸਲੋਕ ਆਇਆ। ਮੂਲ ਮਹੱਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਅਰਥ, ਇਹ ਸੰਸਾਰ ਉਹ ਸੱਚੇ ਵਾਹਿਗੁਰੂ ਦੇ ਵਸਣ ਦੀ ਮਾਨੋ ਇੱਕ ਕੋਠੜੀ ਹੈ ਜਿਸ ਵਿੱਚ ਕਿ ਉਹ ਸੱਚੇ ਦਾ ਵਾਸਾ ਹੈ। ਇਸ ਵਿੱਚ ਉਹ ਮੱਠ ਵਿੱਚ ਆਕਾਸ਼ਵਤ ਨਹੀਂ ਵਸ ਰਿਹਾ ਪਰ ਕਾਦਰ ਹੋ ਕੇ ਵਸ ਰਿਹਾ ਹੈ ਅਤੇ ਆਪਣੀ ਰਚੀ ਕੁਦਰਤ ਵਿੱਚ ਉਹ ਇੱਕ ਨਾ ਜੀਆਂ ਨੂੰ ਆਪਣੇ ਹੁਕਮ ਨਾਲ ਆਪਣੇ ਵਿੱਚ ਮੇਲ ਲੈਂਦਾ ਹੈ ਅਤੇ ਬਾਜ਼ਿਆਂ ਨੂੰ ਆਪਣੇ ਹੁਕਮ ਨਾਲ ਹੀ ਵਿਨਾਸ਼ ਕਰ ਦਿੰਦਾ ਹੈ। ਕਈਆਂ ਨੂੰ ਆਪਣੇ ਭਾਣੇ ਨਾਲ ਮਾਇਆ ਵਿੱਚੋਂ ਕੱਢ ਲੈਂਦਾ ਹੈ ਅਤੇ ਇੱਕਨਾਂ ਨੂੰ ਮਾਇਆ ਵਿੱਚ ਵਾਸਾ ਦੇ ਹੀ ਰੱਖਦਾ ਹੈ, ਭਾਵ ਉਹ ਮਾਇਆ ਵਿੱਚੋਂ ਨਹੀਂ ਨਿਕਲਦੇ। ਇਹ ਵੀ ਪਤਾ ਨਹੀਂ ਲੱਗਦਾ ਅਤੇ ਕਿਹਾ ਨਹੀਂ ਜਾ ਸਕਦਾ ਕਿ ਕਾਲ ਕਰ ਰਹੇ ਕਾਲੀ ਦੀ ਕਾਲ ਨੂੰ ਉਹ ਰਾਸ ਲੈ ਆਵੇਗਾ। ਪਰ ਹੇ ਨਾਨਕ, ਜਿਸ ਉੱਤੇ ਉਹ ਆਪ ਪ੍ਰਕਾਸ਼ ਆਤਮ ਚਾਨਣਾ ਪਾ ਦੇਵੇ ਉਸਨੂੰ ਗੁਰਮੁਖ ਜਾਣ ਲਈਦਾ ਹੈ। ਭਾਵ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੋਠੜੀ ਦਾ ਰੂਪਕ ਵਰਤ ਕੇ ਜੋ ਸਾਹਿਤਕ ਤਸਵੀਰ ਇਸ ਅੰਕ ਵਿੱਚ ਖਿੱਚੀ ਹੈ ਇਸ ਦੇ ਭਾਵ ਦੀ ਉਹ ਤਸਵੀਰ ਹੀ ਕੁੰਜੀ ਹੈ। ਜਗਤ ਦੀ ਹੈਸੀਅਤ ਇੱਕ ਕੋਠੜੀ ਮਾਤਰ ਹੈ ਜੋ ਆਪ ਤਾਂ ਮਾਲਕ ਦੇ ਬਣਾਏ ਹੋਏ ਨਿਯਮਾਂ ਵਿੱਚ ਬੱਧੀ ਹੈ ਪਰ ਮਾਲਕ ਨੂੰ ਆਪਣੇ ਕਿਸੇ ਨਿਯਮ ਨਾਲ ਬੰਨ ਨਹੀਂ ਸਕਦੀ। ਵਾਹਿਗੁਰੂ ਕੋਠੜੀ ਦਾ ਮਾਲਕ ਹੋਣ ਦੀ ਹੈਸੀਅਤ ਵਿੱਚ ਸਵੈਛੰਦ ਵਰਤਦਾ ਹੈ। ਉਸਦੀ ਸੁਤੰਤਰਤਾ ਇਤਨੀ ਬੇਹੱਦੀ ਹੈ ਕਿ ਉਸਦੀ ਮਰਜ਼ੀ ਨੂੰ ਕੋਈ ਜਾਣ ਨਹੀਂ ਸਕਦਾ। ਇਸ ਤਸਵੀਰ ਵਿੱਚ ਦਾਰਸ਼ਨਿਕ ਰਮਜ਼ ਇਹ ਹੈ ਕਿ ਇਨਸਾਨੀ ਦਿਮਾਗ ਦੀਆਂ ਵਿਚਾਰੀਆਂ ਹੱਦਬੰਦੀਆਂ ਨਾਲ ਉਸ ਅਗਮ ਨੂੰ ਹੱਦਬੰਦ ਕਰਨਾ ਭੁੱਲ ਹੈ। ਉਸਦੀ ਜ਼ਾਤ, ਉਸਦੇ ਵਿਚਾਰ ਅਤੇ ਕਰਨੇ ਸਭ ਜੀਵ ਗਿਆਤ ਤੋਂ ਪਰੇ ਅਮਿਤ ਸੱਚੇ ਅਤੇ ਇਸੇ ਕਰਕੇ ਅਕਥ ਹਨ। ਮੂਲ ਪੌੜੀ। ਨਾਨਕ ਜੀ ਉਪਾਏ ਕਹਿ ਲਿਖਨਾਵੇਂ ਧਰਮ ਬਹਾ ਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾ ਲਿਆ, ਥਾਉ ਨਾ ਪਾਇਨ ਕੂੜਿਆਰ ਮੋਕਾਲੇ ਦੋਜਕ ਚਾਲਿਆ, ਤੇਰੇ ਨਾਇਰ ਅਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇਂ ਧਰਮ ਬਹਾ ਲਿਆ। ਅਰਥ, ਫੁਰਮਾਉਂਦੇ ਹਨ ਗੁਰੂ ਨਾਨਕ ਪਰਮੇਸ਼ਰ ਨੇ ਜੀਵ ਪੈਦਾ ਕਰਕੇ ਲੇਖੇ ਲਿਖਣ ਨੂੰ ਧਰਮ ਅਸਥਾਪਨ ਕੀਤਾ ਹੈ। ਉੱਥੇ ਜਿੱਥੇ ਧਰਮ ਨੂੰ ਬਹਾ ਲਿਆ ਹੈ ਸੱਚ ਦੁਆਰਾ ਹੀ ਸੱਚ ਆਪਣੇ ਆਪ ਨਿਰਣੈ ਹੋ ਜਾਂਦਾ ਹੈ। ਜੋ ਕਸਰਾਂ ਵਾਲੇ ਨਿਕਲਦੇ ਹਨ ਉਹ ਚੁਣ ਕੇ ਵੱਖਰੇ ਕੱਢੇ ਜਾਂਦੇ ਹਨ। ਕੁੜਿਆਰਾਂ ਨੂੰ ਟਿਕਾਣਾ ਨਹੀਂ ਲੱਜਦਾ, ਫਿਰ ਉਹ ਕਾਲੇ ਮੂੰਹ ਨਾਲ ਨਰਕ ਵੱਲ ਚਲਾਏ ਜਾਂਦੇ ਹਨ, ਯਾਨੀ ਤੋਰੇ ਜਾਂਦੇ ਹਨ। ਹੇ ਵਾਹਿਗੁਰੂ, ਤੇਰੇ ਨਾਮ ਵਿੱਚ ਜੋ ਜੀਵਦਿਆਂ ਰਤੇ ਰਹੇ, ਪਿਆਰ ਨਾਲ ਲੱਗੇ ਰਹੇ, ਉਹ ਮਨੁੱਖਾ ਜਨਮ ਨੂੰ ਜਿੱਤ ਗਏ, ਅਤੇ ਉਹ ਜੋ ਜੀਵਦੇ ਜੀ ਠੱਗਣ ਵਾਲੇ ਸਨ, ਮਨੁੱਖਾ ਜਨਮ ਨੂੰ ਹਾਰ ਗਏ। ਤਾਂ ਤੇ ਜੀਵੋ, ਖਬਰਦਾਰ ਹੋਵੋ, ਕੀਤੇ ਕਰਮ ਐਵੇਂ ਨਹੀਂ ਮਿਸ ਰਹੇ। ਇਹ ਲਿਖ ਜਾਂਦੇ ਹਨ ਅਤੇ ਲੇਖੇ ਲਿਖਣੇ ਨੂੰ ਧਰਮ ਸਥਾਪਨ ਕੀਤਾ ਹੋਇਆ ਹੈ, ਭਾਵ ਇਹ ਕਿ ਨਾਮ ਵਿੱਚ ਰਤੇ ਰਹਿਣ ਨਾਲ ਸੁੱਚਾ ਸੱਚ ਪ੍ਰਾਪਤ ਹੁੰਦਾ ਹੈ। ਨਿਰੁਕਤ ਏਵ, ਏਵ ਤੋਂ ਭਾਵ ਹੈ ਐਂ, ਨਿਬੜੇ। ਇੱਥੇ ਨਿਬੜੇ ਪਦ ਕਿਰਿਆ ਹੈ, ਪਰ ਇਹ ਕਿਰਿਆ ਕਰਤਰੀ ਵਾਚ ਜਾਂ ਕਰਮ ਵਾਚ ਨਹੀਂ, ਇਹ ਕਰਮ ਕਰਤਰੀ ਪ੍ਰਕਿਰਿਆ ਹੈ। ਇਸ ਦਾ ਮਤਲਬ ਹੈ ਨਿਬੜਦਾ ਹੈ। ਯਥਾ ਆਦਮੀ ਦਰਖਤ ਫਾੜਦਾ ਹੈ, ਕਰਤਰੀ ਵਾਚ ਹੈ। ਆਦਮੀ ਤੋਂ ਦਰਖਤ ਫਾੜਿਆ ਜਾਂਦਾ ਹੈ, ਕਰਮ ਵਾਚ ਹੈ। ਪਰ ਦਰਖਤ ਫੜਦਾ ਹੈ, ਇਹ ਕਰਮ ਕਰਤਰੀ ਪ੍ਰਕਿਰਿਆ ਹੈ। ਇਸ ਕਿਸਮ ਦੀ ਕਿਰਿਆ ਨੂੰ ਯੂਨਾਨੀਆਂ ਨੇ ਮਿਡਲ ਵਾਇਸ ਕਿਹਾ ਹੈ, ਜਿਸ ਦੇ ਮੁਕਾਬਲੇ 'ਤੇ ਅੰਗਰੇਜ਼ੀ ਵਿੱਚ ਰਿਫਲੈਕਸਿਵ ਵਰਬਸ ਆਉਂਦੇ ਹਨ, ਪਰ ਵੱਖਰੀ ਵਾਇਸ ਨਹੀਂ ਹੁੰਦੀ। ਰਿਫਲੈਕਸਿਵ ਫੋਰਮਸ ਇੰਪਲਾਈ ਅਗੇਂਸਟ ਐਕਸ਼ਨ ਅਪੋਨ ਇਟਸੈਲਫ। ਇਸ ਤੁਕ ਵਿੱਚ ਪਹਿਲਾ ਪਦ ਹੈ ਸੱਚੇ, ਜੋ ਕਾਰਨ ਕਾਰਕ ਹੈ, ਯਾਨੀ ਸੱਚ ਦੁਆਰਾ। ਦੂਸਰਾ ਪਦ ਸੱਚ ਹੈ, ਇਹ ਕਰਤਾ ਕਾਰਕ ਹੈ। ਤੀਸਰਾ ਪਦ ਹੈ ਨਿਬੜੇ, ਇਹ ਕਰਮ ਕ੍ਰਿਤਰੀ ਪ੍ਰਕਿਰਿਆ ਹੈ। ਉੱਥੇ ਸੱਚ ਦੁਆਰਾ ਹੀ ਸੱਚ ਆਪਣੇ ਆਪ ਨਿਬੜਦਾ ਹੈ, ਭਾਵ ਸੱਚ, ਇਹ ਸੱਚ ਮਾਨੋ ਉੱਥੇ ਇੱਕ ਨਾਪ ਹੈ, ਜਿਸ ਦੁਆਰਾ ਸੱਚ ਜਗਤ ਵਿੱਚ ਕਮਾਇਆ ਹੋਇਆ ਸੱਚ ਨਿਬੜੇ ਆਪਣੇ ਆਪ ਦਾ ਨਿਬੇੜਾ ਕਰਦਾ ਹੈ। ਕਰਮ ਕ੍ਰਿਤਰੀ ਪ੍ਰਕਿਰਿਆ ਵਰਤ ਕੇ ਗੁਰੂ ਨਾਨਕ ਦੇਵ ਜੀ ਨੇ ਇਸ ਵਾਕ ਵਿੱਚ ਇੱਕ ਉੱਚਾ ਦਾਰਸ਼ਨਿਕ ਕਟਾਖਯ ਰੱਖਿਆ ਹੈ ਕਿ ਸੱਚ ਆਪਣੇ ਆਪ ਦਾ ਨਿਬੇੜਾ ਆਪ ਕਰ ਲੈਂਦਾ। ਜਦੋਂ ਆਦਰਸ਼ਕ ਸੱਚ ਦੇ ਨਾਪ ਯਾਨੀ ਸਟੈਂਡਰਡ ਦੇ ਸਾਹਮਣੇ ਆ ਖਲੋਂਦਾ ਹੈ। ਦ੍ਰਿਸ਼ਟਾਂਤ ਇੱਕ ਸਰਾਫ ਹੈ, ਉਸ ਪਾਸ ਕੰਡਾ ਹੈ ਪਾਣੀ ਵਾਲਾ, ਜਿਸ ਪਰ ਸੋਨਾ ਰੱਖਣ ਨਾਲ ਆਪਣੀ ਗੁਰਤਵ ਸਪੈਸ਼ਲ ਗ੍ਰੈਵਿਟੀ ਤੋਂ ਹੀ ਆਪ ਪਤਾ ਦੇ ਦਿੰਦਾ ਹੈ ਕਿ ਮੈਂ ਸੁੱਚਾ ਸੋਨਾ ਹਾਂ ਕਿ ਨਹੀਂ। ਇਸ ਕੰਡੇ 'ਤੇ ਜਦ ਸੋਨਾ ਤੁਲਿਆ, ਸਰਾਫ ਕੰਡੇ ਦੀ ਸੂਈ ਦੇਖ ਕੇ ਕਹਿ ਦਿੰਦਾ ਹੈ ਕਿ ਇਹ ਸੁੱਚਾ ਹੈ, ਖਜ਼ਾਨੇ ਵਿੱਚ ਦਾਖਲ ਕਰੋ। ਕਸਰ ਵਾਲੇ ਨੂੰ ਵੱਖਰਾ ਕਰਕੇ ਰੱਖ ਦਿੰਦਾ ਹੈ ਅਤੇ ਕਹਿੰਦਾ ਹੈ ਸੱਟ ਦਿਓ। ਜਜਮਾਲਿਆ, ਜਜਮਾਲਿਆ ਤੋਂ ਭਾਵ ਹੈ ਜਜ਼ਮ ਵਾਲਿਆਂ, ਕੱਟੇ ਹੋਏ, ਭਾਵ ਨੇਕੀ ਤੋਂ ਕੱਟੇ ਹੋਏ। ਗੁਰਬਾਣੀ ਵਿੱਚ ਇਸ ਪਦ ਦਾ ਭਾਵ ਝੂਠ, ਕਪਟੀ, ਵਿਕਾਰੀ ਅਤੇ ਕਸਰਾਂ ਵਾਲੇ ਲਏ ਹਨ। ਯਥਾ, ਜਿਨ ਅੰਦਰ ਕਪਟ, ਵਿਕਾਰ, ਝੂਠ, ਓਏ ਆਪੇ ਸੱਚੇ ਵੱਖ ਕੜੇ ਜਜਮਾਲਿਆ। ਅਰਬੀ ਵਿੱਚ ਜਜ਼ਮ, ਕਤਲ, ਕੱਟਣਾ, ਕਤਲ ਕਰਨਾ, ਇੱਕ ਪਦਾਂ 'ਤੇ ਲੱਗਣ ਵਾਲਾ ਨਿਸ਼ਾਨ ਜੋ ਸਾਕਨ ਹਰਫਾਂ 'ਤੇ ਲੱਗਦਾ ਹੈ। ਪੱਕਾ ਇਰਾਦਾ, ਐੜਾ, ਅਰਬੀ ਜੁਜ਼ਮ ਯਾਨੀ ਕੋੜ ਦੇ ਰੋਗ ਨਾਲ ਰੋਗੀ ਹੋਣਾ, ਪਰ ਇਸ ਪਦ ਦਾ ਪਾਠ ਜਜ਼ਮ ਨਹੀਂ, ਜੁਜ਼ਮ ਹੈ। ਫਿਰ ਜੁਜ਼ਮ ਪਦ ਜ਼ੇ ਨਾਲ ਨਹੀਂ, ਜ਼ਾਲ ਨਾਲ ਲਿਖੀਦਾ ਹੈ। ਧਰਮ ਦਾ ਭਾਵ ਜੀਵਾਂ ਦੇ ਅੰਦਰ ਹੈ, ਜਿਸ ਅਨੁਸਾਰ ਅੰਦਰੇ ਸ਼ੁਭ ਅਸ਼ੁਭ ਕੀਤੇ ਦਾ ਗਿਆਨ ਚਿਤਰਿਤ ਹੋ ਜਾਂਦਾ ਹੈ। ਯਥਾ, ਧਰਮ ਦਲਾਲ ਪਾਏ ਨੀਸਾਣ। ਦੇਖੋ ਸੰਸਕ੍ਰਿਤ ਭਾਵ ਪ੍ਰਕਾਸ਼ਨੀ ਟੀਕਾ, ਆਸਾ ਦੀ ਵਾਰ, ਖਾਲਸਾ ਸਮਾਚਾਰ, ਸੰਨ 1909 ਤੋਂ 1910। ਧਰਮ, ਧਰਮ ਤੋਂ ਭਾਵ ਧਰਮ ਰਾਜ। ਯਥਾ ਧਰਮ ਰਾਏ ਨੇ ਹੁਕਮ ਹੈ, ਬੈ ਸੱਚਾ ਧਰਮ ਵਿਚਾਰ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।